ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ ਸ਼ਬਦ ਸਾਧ ਨਾ ਪਾਇਓ ਮਨ ਹਠ ਕਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ ਸ਼ਬਦ ਸਾਧ ਨਾ ਪਾਇਓ ਮਨ ਹਠ ਕਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਗੁਰੂ ਸਾਹਿਬ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਡੰਡੋਤ ਬੰਧਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਰੋਜ਼ਾਨਾ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰ ਘਰ ਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਸ਼ਬਦ ਹੁਕਮ ਰੂਪ ਬਖਸ਼ਿਸ਼ ਹੁੰਦਾ ਹੈ, ਉਸ ਦੀ ਵਿਚਾਰ ਇਸ ਅਸਥਾਨ ਤੇ ਗੁਰਮੁਖ ਵਿਦਵਾਨਾਂ ਵੱਲੋਂ ਕੀਤੀ ਜਾਂਦੀ ਹੈ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਨ ਹੋ ਕਰ ਜੋ ਸ਼ਬਦ ਜੋ ਵਾਕ ਹੁਕਮ ਸਮੁੱਚੀ ਲੋਕਾਈ ਨੂੰ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬੋਲ ਬਿਹਾਗੜੇ ਕੀ ਵਾਰ ਹੈ ਔਰ ਇਸ ਵਾਰ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ। ਜੋ ਅਸੀਂ ਅੱਜ ਪਵਿੱਤਰ ਬਚਨ ਵਿਚਾਰਨਾ ਹੈ ਇਹ ਬਿਹਾਗੜੇ ਕੀ ਵਾਰ ਦੀ ਚੌਥੀ ਪੌੜੀ ਹੈ ਔਰ ਇਸ ਪੌੜੀ ਦੇ ਨਾਲ ਜੋ ਸ਼ਲੋਕ ਨੇ ਉਹ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਦਰਜ ਕੀਤੇ ਹੋਏ ਨੇ, ਕਿਉਂਕਿ ਦਾਸ ਨੇ ਸ਼ਬਦ ਵਰਤੇ ਹੈ ਵਾਰ ਗੁਰੂ ਰਾਮਦਾਸ ਜੀ ਦੀ ਹੈ। ਸੁਗੜ ਬਾਣੀ ਦੀ ਸਮਝ ਰੱਖਣ ਵਾਲੇ ਸ਼ਰੋਤਾ ਇਹ ਜਾਣਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀਆਂ ਵਾਰਾਂ ਨੇ ਅਸਲ ਵਿੱਚ ਵਾਰ ਪੌੜੀ ਦੇ ਰੂਪ ਵਿੱਚ ਹੀ ਹੁੰਦੀ ਹੈ। ਪੌੜੀ ਦੀ ਬਣਤਰ ਅਤੇ ਪੌੜੀਆਂ ਦਾ ਜੋ ਸਮੂਹ ਹੈ ਉਸ ਨੂੰ ਅਸੀਂ ਵਾਰ ਕਹਿੰਦੇ ਹਾਂ, ਅਤੇ ਜਿਸ ਹਜ਼ੂਰ ਨੇ ਪੌੜੀਆਂ ਉਚਾਰਨ ਕੀਤੀਆਂ ਹੋਣ ਅਤੇ ਸਿਰਲੇਖ ਉੱਪਰ ਉਸ ਗੁਰੂ ਸਾਹਿਬ ਜੀ ਦਾ ਜ਼ਿਕਰ ਹੁੰਦਾ ਹੈ। ਜਿਵੇਂ ਜੈਤ ਸ਼੍ਰੀ ਕੀ ਵਾਰ ਮਹੱਲਾ ਪੰਜਵਾਂ, ਇਹਦਾ ਅਰਥ ਸਿੱਧਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਵਾਰ। ਇੱਥੇ ਪੌੜੀਆਂ ਗੁਰੂ ਰਾਮਦਾਸ ਜੀਆਂ ਦੀਆਂ ਨੇ ਅਤੇ ਜਿਹੜਾ ਚੌਥੀ ਪੌੜੀ ਅੱਜ ਹੁਕਮ ਰੂਪ ਵਿੱਚ ਆਈ ਹੈ ਬਿਹਾਗੜੇ ਕੀ ਵਾਰ ਦੀ, ਇਸ ਨਾਲ ਸ਼ਲੋਕ ਗੁਰੂ ਅਰਜਨ ਦੇਵ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਜ ਕੀਤੇ ਨੇ। ਦੋ ਸ਼ਲੋਕ ਔਰ ਇੱਕ ਪੌੜੀ ਹੈ ਅੱਜ ਦਾ ਇਹ ਪਵਿੱਤਰ ਹੁਕਮ, ਜਿਸ ਦੇ ਅੰਮ੍ਰਿਤ ਬੋਲ ਅਸੀਂ ਵਿਚਾਰਨ ਦਾ ਯਤਨ ਕਰਾਂਗੇ। ਇਸ ਸ਼ਬਦ ਦੇ ਅੱਖਰੀ ਅਰਥ ਭਾਵ ਅਰਥ ਔਰ ਸੰਖੇਪ ਜੀ ਸਮੇਂ ਦੇ ਅਧੀਨ ਵਿਚਾਰ। ਔਰ ਅੱਜ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਭਗਤ ਸੈਨ ਜੀ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਔਰ ਦੂਸਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਲਖਤੇ ਜਿਗਰ ਸਾਡੇ ਬਾਬੇ ਹਜ਼ੂਰ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਆਓ ਦਾਸ ਇਸ ਸ਼ਬਦ ਦੀ ਵਿਚਾਰ ਵੀ ਭਗਤ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਵੀ ਸੰਖੇਪ ਜਿਹਾ ਔਰ ਸਾਹਿਬਜ਼ਾਦਾ ਜੀ ਦੇ ਸੰਬੰਧ ਵਿੱਚ ਵੀ ਬੇਨਤੀਆਂ ਕੁਛ ਕਰ ਸਕੇ। ਕਰੋ ਕਿਰਪਾ ਬਖਸ਼ੋ ਅਸੀਸ, ਆਪ ਦੇਸ਼ ਵਿਦੇਸ਼ ਜਿੱਥੋਂ ਤੱਕ ਗੁਰੂ ਰਾਮਦਾਸ ਦੇ ਘਰ ਦੇ ਬਚਨ ਬੋਲ ਕੀਰਤਨ ਸੁਣਦੇ ਹੋ ਕਿਰਪਾ ਕਰੋ ਅਸੀਸ ਬਖਸ਼ੋ। ਇਸ ਦਾ ਇੱਕ ਕਾਰਨ ਹੈ, ਕੋਈ ਸੱਜਣ ਜਿਤਨਾ ਮਰਜ਼ੀ ਪੜ੍ਹਿਆ ਲਿਖਿਆ ਵਿਚਾਰਵਾਨ ਬਰੀਕ ਲਤੀਫ ਅਕਲ ਵਾਲਾ ਹੋਵੇ ਪਰ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। साध संगत बख्शो आसीस और उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी,
सतनाम श्री वाहे गुरु साहेब जी। सलोक महला तीजा, मन परतीत ना आईया, सहज ना लगो पाओ।
इस पवित्र हुक्म दी विचार गुरु अमरदास तीसरे गुरुदेव उन्हां दी रसना तो उच्चारण कीते हुए शलोक तो है। मन प्रतीत ना आईया, मन दे विच गुरु संबंध विच परमेश्वर दी खोण दे संबंध विच प्रतीत दा अर्थ श्रद्धा, प्रतीत दा अर्थ विश्वास, प्रतीत दा अर्थ भरोसा। हजूर जी बख्शिश कर रहे ने कि मन दे अंदर परिपूर्ण परमात्मा वाहगुरु जी दी प्रतीत नहीं, उस प्रति ओदी होंद प्रति अंदर शंका ग्रस्त है ते अडोलता विच जुड़ के, सहज दा अर्थ अडोलता भी जुड़ के जदों मन दी भटकना मुक जाए, पूर्ण भरोसा अंदर पैदा हो जाए, मन नूं तां प्रतीत कोई नहीं। ते हजूर कहिंदे ने अडोलता विच जुड़ के उस परिपूर्ण परमात्मा नाल प्रेम भी नहीं बनिया। गुरु ग्रंथ साहिब दी बाणी प्रतीत विश्वास भरोसा इस ते बहुत वड्डा जोर दिंदी है। देखो बाणी आप जी पढ़ोगे दो शब्द सानू मिलनगे, एक प्रीत ते एक प्रतीत। जेड़ा प्रीत है एदे लफ्जी अर्थ बड़े सौखे ने, यूं कह लो जिनू प्यार कह लो मुहब्बत कह लो, पर दास दा एक अर्थ करदा हुंदा है कि असल विच प्रीत लफ्ज जेड़ा कहे वो एक अंदर दी अदृष्ट खिच दा नाम है, एक लगाव दा नाम है। हजूर किन्द ने एक कह प्रीत, दूसरा लफ्ज कह प्रतीत। प्रतीत दा अर्थ भरोसा कीता है। हुण अंदर प्रतीत कोई नहीं ते प्रीत दे गीत मैं गाउना पिया वां। सच एवे अंदर दी प्रतीत तो बिना, भरोसे तो बिना अध्यात्मक मंजिल वल एक कदम भी नहीं पटिया जा सकदा। सब तो पहला गुरमत दा उपदेश ही एवे कि जिदे अगे नमस्कार कर रहे ओदे ते प्रतीत भरोसा भी पूर्ण रख। जदों असी अरदास करने हैं जेड़े दान गुरदेव दे चरणां विच खलो के समस्त सिखां लई मंगे जांदे ने, याद रखियो उन्हां दानां दे विच साडी रहत, केश, बवेक नाम मंगिया गया, पर उसे ही दान दी लिस्ट विच सूची विच दो शब्द साडे विद्वान पुरशां ने मर्यादा विच ए अरदास दी इबारत लिखदिया लिखे कि हे परमात्मा तू एक कृपा कर, इन्हां सिखां नूं जे केश रहत बवेकता दी दान बख्शना है, उत्थे दो शब्द लिखे ने विसा ते भरोसे दी दात भी बख्शी। प्यारो ए प्रतीत है, असी पढ़ने हैं सिखां नूं सिक्खी दान, केश दान, रहत दान, बवेक दान, इन्हां दानां विच दो शब्द खोर ने विसा दान ते भरोसा दान। कई बारी ये शब्द पढ़ के मन च आउंदा है कि विसा ते भरोसा दोनों इक्को ही अर्थ नहीं रखते, कि विसा दा अर्थ विश्वास ते भरोसे दा अर्थ भी आपां विश्वास ना प्रिया वाची यकीन शब्द वरतांगे। ये दो शब्द कह गए हे परमात्मा तू सिखां ते कृपा करी, अपने सिखां नूं दातार एक विसा दान बख्श ते दूसरा भरोसा दान बख्श। ਹੁਣ ਵਿਸਾਹ ਤੇ ਭਰੋਸਾ ਹੈ ਕਿ ਰੋਜ਼ ਅਸੀਂ ਅਰਦਾਸ ਵਿੱਚ ਜਦੋਂ ਅਰਦਾਸ ਕਰਨੇ ਸ਼ਬਦ ਸੁਣਨੇ ਆ ਆਪਣੀ ਜ਼ਬਾਨ ਤੋਂ ਵੀ ਬੋਲਨੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਸੱਚ ਇਹ ਵੇ ਕਿਸੇ ਦੇ ਉੱਤੇ ਕਟਾਕਸ਼ ਕਰਕੇ ਨਹੀਂ, ਦੁਨੀਆਂ ਵਿੱਚ ਕੋਈ ਮਤ ਐਸਾ ਨਹੀਂ ਜਿਹੜਾ ਸਿਰਫ 5-7 ਮਿੰਟਾਂ ਦੇ ਅੰਦਰ ਅੰਦਰ ਆਪਣੇ ਪੂਰਵਜ਼ਾਂ ਨੂੰ, ਆਪਣੇ ਸਿਧਾਂਤ ਨੂੰ, ਆਪਣੇ ਗੁਰੂ ਸਾਹਿਬਾਨਾਂ ਨੂੰ 5-7 ਮਿੰਟ ਦੇ ਵਿੱਚ ਅਸੀਂ ਉਸ ਪਰਮ ਸ਼ਕਤੀ ਤੋਂ ਸ਼ੁਰੂ ਕਰਕੇ 10 ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ, 5 ਪਿਆਰੇ, 4 ਸਾਹਿਬਜ਼ਾਦੇ, ਜਪਣ ਵਾਲੇ ਭਜਨੀਕ ਪੁਰਸ਼, ਲੰਗਰ ਲਾਉਣ ਵਾਲੇ, ਦੇਗਾਂ ਚਲਾਉਣ ਵਾਲੇ, ਤੇਗਾਂ ਚਲਾਉਣ ਵਾਲੇ, ਸਭ ਦਾ ਜ਼ਿਕਰ ਕਰਕੇ, ਸ਼ਹੀਦਾਂ ਦਾ ਜ਼ਿਕਰ ਕਰਕੇ, 5 ਤਖਤਾਂ ਦਾ ਜ਼ਿਕਰ ਕਰਕੇ, ਪਿਆਰੇ ਉਹ ਸਿਰਫ 4-5 ਮਿੰਟ 'ਚ ਅਸੀਂ ਜੇ ਟੇਕ ਕੇ ਅਰਦਾਸ ਕਰੀਏ ਤੇ ਅਸੀਂ 5-7 ਮਿੰਟ ਦੇ ਵਿੱਚ ਆਪਣੇ ਪੂਰੇ ਫਲਸਫੇ ਨੂੰ, ਆਪਣੇ ਪੂਰੇ ਸਿਧਾਂਤ ਨੂੰ ਤੇ ਆਪਣੇ ਅੰਦਰ ਦੀ ਵੇਦਨਾ ਵੀ ਗੁਰੂ ਦੇ ਸਾਹਮਣੇ ਰੱਖ ਦਿੰਦੇ। ਫਿਰ ਦੇਖੋ ਸਾਨੂੰ ਧਿਆਨ ਕਰਕੇ ਵਾਹਿਗੁਰੂ ਬੋਲਣ ਲਈ ਕਿਹਾ ਜਾਂਦਾ। ਖੈਰ ਮੇਰਾ ਪ੍ਰਕਰਨ ਇਹ ਨਹੀਂ, ਇਹ ਦੋ ਸ਼ਬਦ ਨੇ ਵਿਸਾਹ ਦਾਨ, ਭਰੋਸਾ ਦਾਨ। ਇੱਕ ਸੁਗੜ ਵਿਦਵਾਨ ਨੇ ਇਹਦੇ ਅਰਥ ਕੀਤੇ ਨੇ। ਵਿਸਾਹ ਦਾ ਅਰਥ, ਹੇ ਪਰਮਾਤਮਾ, ਹੇ ਪ੍ਰਭੂ ਮੇਰੇ ਤੇ ਬਖਸ਼ਿਸ਼ ਕਰ, ਮੇਰੇ ਅੰਦਰ ਨੂੰ ਇਹ ਵਿਸ਼ਵਾਸ ਬਖਸ਼ ਤੂੰ ਆਪਣੀ ਹੋਂਦ ਦਾ, ਤੂੰ ਹੈ। ਕਿਉਂਕਿ ਕਈ ਵਾਰੀ ਬੰਦਾ ਸੁਣਿਆ ਸੁਣਾਇਆ, ਬੋਲਿਆ ਬੁਲਾਇਆ, ਪੜ੍ਹਿਆ ਪੜ੍ਹਾਇਆ ਹੀ ਦੂਜੇ ਦੀ ਗੱਲ ਪਿੱਛੇ ਤੁਰ ਪੈਂਦਾ। ਮੇਰੇ ਅੰਦਰ ਨੂੰ ਯਕੀਨ ਬਖਸ਼ ਪਰਮਾਤਮਾ ਤੂੰ ਹੈ, ਸਤਿਗੁਰੂ ਤੇਰੀ ਹੋਂਦ ਹੈ। ਵਿਸਾਦਾਨ ਤੇ ਭਰੋਸਾਦਾਨ ਦਾ ਅਰਥ ਕੇਵਲ ਹੈ ਦਾ ਅਰਥ ਇਹ ਨਹੀਂ ਕਿ ਪਰਮਾਤਮਾ ਧਰਤੀ ਦੇ ਖਿੱਤੇ ਵਿੱਚ ਹੈ ਦਾ ਅਰਥ ਇਹ ਨਹੀਂ ਕਿ ਗੁਰੂ ਸਿਰਫ ਇੱਕ ਇਮਾਰਤ ਤੱਕ ਸੀਮਿਤ ਹੈ। ਵਿਸ਼ਵਾਸ ਦਾ ਅਰਥ ਇਹ ਨਹੀਂ ਕਿ ਗੁਰੂ ਸਿਰਫ ਇਸ ਧਰਤੀ ਦੀ ਸੀਮਾ ਤੱਕ ਸੀਮਿਤ ਹੈ। ਵਿਸਾਹ ਦਾ ਅਰਥ ਕਿ ਇਹ ਮੇਰੇ ਅੰਦਰ ਬਖਸ਼ਿਸ਼ ਕਰ ਦੇ ਕਿ ਤੇਰੀ ਖੋਂਦ ਨੂੰ ਮੈਂ ਸਵੀਕਾਰ ਲਵਾਂ ਅੰਦਰੋਂ, ਤੇ ਭਰੋਸਾ ਦਾ ਅਰਥ ਕੇਵਲ ਤੂੰ ਹੈ ਨਹੀਂ, ਮੈਂ ਜਿੱਥੇ ਵੀ ਜਾਵਾਂ ਹੇ ਪਰਿਪੂਰਨ ਪਰਮਾਤਮਾ ਉੱਥੇ ਤੂੰ ਮੇਰੇ ਅੰਗ ਸੰਗ ਹੋਵੇ। ਫਿਰ ਬੇਨਤੀ ਸੁਣਿਓ, ਵਿਸਾਹ ਦਾ ਅਰਥ ਉਹਦੀ ਖੋਂਦ ਹੈ ਤੇ ਭਰੋਸਾ ਦਾ ਅਰਥ ਕੱਲਾ ਹੈ ਨਹੀਂ, ਉਹ ਮੇਰੇ ਅੰਗ ਸੰਗ ਹੈ। ਥੋੜੀ ਜਿਹੀ ਇਸ ਗੱਲ ਨੂੰ ਹੈ ਤਾਂ ਗੱਲ ਬਰੀਕ ਜੀ ਵਿਦਵਾਨ ਪੁਰਸ਼ਾਂ ਨੇ ਅਰਦਾਸ ਦੇ ਇਹਨਾਂ ਦੋ ਸ਼ਬਦਾਂ ਚ ਕਹੀ। ਫਿਰ ਸੁਣਿਓ, ਹੈ ਤੇ ਅੰਗ ਸੰਗ। ਹੁਣ ਅਸੀਂ ਬੈਠੇ ਹਾਂ ਇਸ ਅਸਥਾਨ ਤੇ ਕਿ ਸਾਡੇ ਖੂਨ ਦੇ ਰਿਸ਼ਤੇ ਇਸ ਧਰਤੀ ਤੇ ਹੋਰ ਨੇ, ਉਹਨਾਂ ਦੀ ਖੂੰਦ ਹੈ, ਉਹ ਮੌਜੂਦ ਨੇ ਇਸ ਧਰਤੀ ਤੇ। ਹੋਣਾ ਤੇ ਨਾਲ ਹੋਣਾ ਦੋਨਾਂ ਚ ਬੜਾ ਫਰਕ ਹੈ। ਸਾਡੇ ਪਰਿਵਾਰ ਦੇ ਰਿਸ਼ਤੇ ਇਸ ਧਰਤੀ ਤੇ ਮਿੱਜਰ ਸੱਜਣ ਕਹਿਣ, ਪਰ ਹਰ ਵਕਤ ਸਾਡੇ ਨਾਲ ਤਾਂ ਨਹੀਂ ਨਾ। ਯਾਦ ਰੱਖੋ, ਹੈ ਦਾ ਅਰਥ ਕਿ ਮਨ ਨੂੰ ਇਹ ਪ੍ਰਤੀਤ ਆਵੇ ਉਹ ਹੈ, ਤੇ ਭਰੋਸਾ ਦਾ ਅਰਥ ਕੇਵਲ ਹੈ ਨਹੀਂ, ਉਹਦੀ ਗੈਰ ਮੌਜੂਦਗੀ ਨਹੀਂ, ਉਹ ਗੈਰ ਹਾਜ਼ਰ ਨਹੀਂ। ਭਰੋਸਾ ਦਾ ਅਰਥ ਹੈ ਹੋਂਦ ਦੇ ਨਾਲ ਨਾਲ ਸੱਚ ਇਹ ਵੇ ਕਿ ਪਰਮਾਤਮਾ ਮੇਰੇ ਅੰਗ ਸੰਗ ਹੈ। ਫਿਰ ਬੇਨਤੀ ਕਿ ਇਹ ਪ੍ਰਤੀਤ ਆ ਜਾਏ, ਮੈਨੂੰ ਭਰੋਸਾ ਆ ਜਾਏ। ਇਹ ਸ਼ਬਦ ਕਿਹਾ ਗਿਆ ਕਿ ਵਿਸਾਦਾਨ, ਭਰੋਸਾਦਾਨ। ਫਿਰ ਮੈਂ ਅਗਲੀ ਬੇਨਤੀ ਹੋਰ ਕਰਾਂ। ਕਈ ਵਾਰੀ ਪ੍ਰੀਤ ਸ਼ਬਦ ਵੀ ਪ੍ਰਤੀਤ ਤੋਂ ਬਿਨਾਂ ਤਿੜਕ ਜਾਂਦਾ ਹੈ। ਫਿਰ ਸ਼ਬਦ ਸੁਣੋ, ਪ੍ਰੀਤ ਹੈ ਪਰ ਪ੍ਰਤੀਤ ਕੋਈ ਨਹੀਂ। ਕਈ ਵਾਰੀ ਪ੍ਰੀਤ ਵਿੱਚ ਭਿੱਜ ਕੇ ਬੈਰਾਗ ਵੀ ਸ਼ਬਦ ਗਾਉਣ ਵਾਲੇ ਵੀ ਪ੍ਰਤੀਤ ਨਾ ਹੋਣ ਕਰਕੇ ਬੇਭਰੋਸੇ ਵੀ ਚਲੇ ਜਾਂਦੇ ਆ। ਪਰਮਾਤਮਾ ਦੀ ਪ੍ਰੀਤ ਹੋਵੇ ਤੇ ਪ੍ਰੀਤ ਦੇ ਨਾਲ ਪ੍ਰਤੀਤ ਵੀ ਹੋਵੇ। ਪ੍ਰੀਤ ਤੀਤ ਦਾ ਅਰਥ ਹੈ ਭਰੋਸਾ। ਜਿਵੇਂ ਅਸੀਂ ਬਾਣੀ ਚ ਇੱਕ ਬਚਨ ਪੜ੍ਹਨੇ, ਪ੍ਰੀਤ ਤੇ ਪ੍ਰਤੀਤ ਕੀ ਹੈ? ਬਾਬਾ ਫਰੀਦ ਸਾਹਿਬ ਦਾ ਸਲੋਕ ਨੇ ਕਿ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨਿਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਾਹ ਤਾਂ ਟੁੱਟੈ ਨੇਖੋ। ਦੇਖੋ ਇਹ ਹੈ ਪ੍ਰੀਤ ਕਿ ਪਿਆਰੇ ਦਾ ਘਰ ਦੂਰ ਹੈ, ਤੁਰਾਂਗਾ ਚਿੱਕੜ ਚ ਪੈਰ ਭਿੱਜਦੇ ਆ, ਕੰਬਲੀ ਭਿੱਜਦੀ ਏ। ਹੁਣ ਅਗਲਾ ਜਿਹੜਾ ਸ਼ਲੋਕ ਹੈ ਉਹ ਅਸਲ ਚ ਪਹਿਲਾ ਸ਼ਲੋਕ ਪ੍ਰੀਤ ਹੈ, ਅਗਲਾ ਪ੍ਰਤੀਤ ਹੈ ਕਿ ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੋ, ਜਾਏ ਮਿਲਾ ਤਿੰਨ ਸੱਜਣਾ, ਟੁੱਟੋ ਨਾਹੀ ਨੇਹੋ, ਟੁੱਟੋ ਨਾਹੀ ਨੇਹੋ, ਇਹ ਪ੍ਰਤੀਤ ਹੈ। ਥੋੜਾ ਜਿਹਾ ਹੋਰ ਇੱਕ ਬਚਨ ਗੁਰੂ ਰਾਮਦਾਸ ਦੇ ਅੰਮ੍ਰਿਤ ਬੋਲ ਨੇ, ਝੱਖੜ ਝਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ज्यों प्राणी जल बिन कै मरता त्यों सिख गुर बिन मर जाई। ए प्रीत भी कै ते नाल प्रतीत भी कै, विश्वास भरोसा सिदक। इं कह लो गुरबाणी ने सारा जोर ही भरोसे ते दिता। हुण असीं बचन गुरदेव दा पढ़ने कि खम अंधले अंध बिखै बिखराते क्यों चालें गुर चाली। सानू नजर कुछ नहीं आउंदा, अखां तो अन्ने आ। हे सतगुरु तेरी चाली ते तेरे रस्ते ते किवें असीं चलीए, तेरी दित्ती कोई जीवन जाच रहत नूं किवें कमाईए। हुण इहदे विच बड़ी वड्डी प्रतीत है जी, क्यों चालें गुर चाली। सतगुरु दया करे सुखदाता खम लावै आपन पाली। अगला शब्द प्रतीत है, गुर सिख मीत चलो गुर चाली। जो गुर कहे सोई भल मानो हर हर कथा निराली। जो गुर कहे सोई भल मानो, सोई भल मानो ता प्रतीत है, भरोसे वाला प्रतीत वाला। कहे कोई बोल उत्ते तर्क नहीं करता, कटाक्ष नहीं करता। इसे नूं गुरदेव ने कहा कि जा कै मन गुर की प्रतीत, तिस जन आवै हर प्रभ चीत। इसे नूं गुरदेव ने बाणी च बख्शिश की, जा कै हृदय विश्वास प्रभाया तत् ज्ञान तिस मन प्रगटाया। विश्वास प्रतीत, महाराज जी का एक वचन है कि जिन्हां लोकां अंदर प्रतीत ही कोई नहीं, क्योंकि अज गुरु अमरदास ने बख्शिश की कि प्रतीत है नहीं, अडोलता है नहीं, ते तू गा की रहे है, तू पढ़ की रहे है, तेरा पढ़िया होया गाया होया किस थां ते पएगा जे प्रतीत नहीं। ते सतगुरु की बाणी च एक वचन हुंदा है, जो बिन प्रतीति कपटी कूड़ी कूड़ी अखी मीट दे उनका उतर जाएगा झूठ गुमान। प्रतीत है नहीं, नेत्र बंद किते ने, अंदर कपट छल चलदा पिया है। महाराज कहिंदे ने प्रतीत तो बिना नेत्र बंद कर लेने, बार मुखी मुद्रा बना लेनी है जिवें कोई भजनीक पुरुष होवे, पर प्रतीत तो बिना नहीं। खां जिदे अंदर प्रतीत आ गई, प्रतीत ही है आई जिन जन कै तिन को पदवी उच पई। वह उच्ची पदवी ते विराजमान हो गए जिन्हां दे अंदर प्रीत दे नाल प्रतीत पैदा हो जाए। खालसे दी परिभाषा देंदिया गुरु गोबिंद सिंह महाराज जी ने अपने सवैये विच बख्शिश की, जिते शब्द कहा कि जागत जोत जपै निसबासुर, एक बिना मन नैक न आने, अगली तोके पूर्ण प्रेम प्रतीत सजै, व्रत गोर मड़ी मठ भूल न माने। मैं सिर्फ पहली बेनती संखेप जिया करनिया ने समय विच रह के कि जे अंदर प्रतीत ही कोई नहीं, भरोसा ही कोई नहीं, मन डको डोले खांदा पे, दो बेड़ियां ते सवार है, कदी खब्बे नू कदी सज्जे नू एड़ तेड़ करदा पे है। वेखो प्रतीत वाला ओ कुछ भी गुरु दा मन लैंदा जिदे संबंधी संसार भी तर करदा हो। इस गल नू थोड़ा जिहा सुणियो, जिस संबंधी ज्ञान वाल बंदे बोधक तल ते सियाणे बंदे बोधक तल ते ज्ञान दी समगरी कठी करके जीन वाले बंदे कई वारी उन्हां करनियां ते तर्क कर दिंदे आ, पर प्रतीत वाला सच ए उस बचन नूं सत बचन करके मन लैंदा। हुण तर्क कहिंदा है कि किक्कर नूं कंडे लगदे आ, दलील कहेगी किक्कर नूं कदी मठियाई नहीं लगदी। याद रखियो तार्किक बंदा अज जे अज कोई व्याख्या करे अज दे परिपेक विच बोधक तल ते अंदर दी युद्ध करने वाले बंदे वो कहणगे बाबा लहणा साहब उन्होंने सोचिया नहीं, अकली अकल नाल देखिया नहीं कि किक्कर नूं कंडे नहीं कंडे लगदे ने, किक्कर नूं मठियाई लगदी ही नहीं। मैं एक बेनती करांगा गुरु के सिखो, तर्क कह रहा है कि किक्कर नूं कंडे लगदे ने, पर जदों गुरु जबान तो कहिंदा है भी किक्कर नूं खला ते मिठा डिगेगा, प्रतीत कहिंदी है कंडे भी मिठास बन जांदे ने जदों गुरु कृपा करे। मैं सिर्फ एक बेनती करांगा, रात नूं कहिंदे आ कि कंध डिगी तुसीं बनाओ, तर्क कहिंदा जे दिन चढ़ लैंदे ओह हनेरा है, पर प्रतीत ने कहा नहीं, सत बचन जो गुर कहे सोई पल मानो, जो गुरु ने कह दिता। मैं अर्ज करांगा हजूर गुरु अमरदास पहली तुक आप जी फिर सर्वन करो जी।
मन प्रतीत ना आईया,
मन दे विच परमात्मा गुरु दी होंद संबंधी प्रतीत कही नहीं, ਭਰੋਸਾ ਹੈ ਹੀ ਨਹੀਂ।
ਸਹਿਜ ਨਾ ਲੱਗੋ ਪਾਓ,
ਸਹਿਜ ਦਾ ਅਰਥ ਹੈ ਅਡੋਲਤਾ। ਸਹਿਜ ਨਾ ਲੱਗੋ ਪਾਓ, ਪਾਓ ਦਾ ਅਰਥ ਹੈ ਪ੍ਰੇਮ। ਤੂੰ ਆਤਮਕ ਅਡੋਲਤਾ ਵੀ ਜੁੜ ਕੇ ਮਨਾ, ਉਸ ਪਰਮਾਤਮਾ ਨੂੰ ਮੁਹੱਬਤ ਨਹੀਂ ਕਰ ਸਕਿਆ, ਅੰਦਰ ਡੱਕੋ ਡੋਲੇ ਖਾਂਦਾ ਪਿਆ, ਪ੍ਰਤੀਤ ਹੈ ਨਹੀਂ, ਤੇ ਅਡੋਲਤਾ ਦਾ ਪਿਆਰ ਕਿਵੇਂ ਬਣੇਗਾ।
ਸ਼ਬਦ ਸਾਧਨਾ ਪਾਇਓ,
ਸ਼ਬਦ ਬੋਲਦਾ ਪਰ ਪ੍ਰਤੀਤ ਤੋਂ ਬਿਨਾਂ ਰਸ ਕੋਈ ਨਹੀਂ ਬਣਨਾ, ਪ੍ਰੀਤ ਤੋਂ ਬਿਨਾਂ ਸਵਾਦ ਕੋਈ ਨਹੀਂ ਬਣਨਾ। ਸ਼ਬਦ ਬੋਲ ਰਿਹਾ, ਸ਼ਬਦ ਗਾ ਰਿਹਾ, ਖਿਮਾ ਕਰਿਓ, ਸ਼ਬਦ ਦੀ ਵਿਚਾਰ ਹੁੰਦੀ ਪਈ ਏ, ਅੰਦਰ ਸੁੱਕੇ ਦਾ ਸੁੱਕਾ ਪਿਆ, ਕਿਉਂਕਿ ਜੋ ਕੁਝ ਬੋਲਿਆ ਜਾ ਰਿਹਾ ਉਹਦੇ ਤੇ ਹੀ ਭਰੋਸਾ ਕੋਈ ਨਹੀਂ, ਉਹਦੇ ਤੇ ਪ੍ਰਤੀਤ ਕੋਈ ਨਹੀਂ। ਇਸੇ ਕਰਕੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਗੁਰੂ ਰਾਮਦਾਸ ਜੀ ਦੇ ਪ੍ਰੀਤ ਪ੍ਰਤੀਤ ਤੇ ਪ੍ਰਤੀਤ ਤੋਂ ਵਿਹਾਉਣਾ ਗਾਉਣਾ, ਦੋ ਸ਼ਬਦ ਸਵੇਰੇ ਅੰਮ੍ਰਿਤ ਵੇਲੇ ਵਾਰ ਨਾਲ ਆਸਾ ਕੀ ਵਾਰ ਨਾਲ ਇਹ ਸ਼ੰਤ ਗਾਏ ਜਾਂਦੇ ਨੇ। ਜਿਹਦੇ ਅੰਦਰ ਪ੍ਰਤੀਤ ਨਹੀਂ ਉਹਨੂੰ ਹਜ਼ੂਰ ਬਚਨ ਕਰਦੇ ਆ ਕਿ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰਕ ਹੈ ਤਿੰਨਾ ਰੋਏ ਕਿਆ ਕੀਜੈ। ਹੁਣ ਆ ਦੋ ਤੁਕਾਂ ਨੇ ਜੀ, ਕੋਈ ਗਾ ਰਿਹਾ ਸੰਗੀਤ ਰਾਖੀ, ਕੋਈ ਨਾਦ ਰਾਖੀ, ਚੇਤੇ ਰੱਖੋ ਕੋਈ ਵਖਿਆਨ ਰਾਖੀ, ਪਰ ਸਤਿਗੁਰੂ ਕਹਿੰਦੇ ਨੇ ਜੇ ਉਹ ਗਾਉਂਦਾ ਸੁਣਦਾ ਹੋਇਆ ਰੋ ਵੀ ਪੈਂਦਾ, ਕਿਉਂਕਿ ਇਹ ਵੀ ਹੁੰਦਾ ਕਈ ਬੰਦੇ ਬੋਲਦੇ ਬੋਲਦੇ ਗਾਉਂਦੇ ਗਾਉਂਦੇ ਰੋ ਪੈਂਦੇ ਆ, ਤੇ ਯਾਦ ਰੱਖਿਓ ਮੈਨੂੰ ਬਖਸ਼ ਦਿਓ, ਕਈ ਵਾਰੀ ਸੰਗਤ ਵਿੱਚ ਬੈਠਿਆ ਹੋਇਆ ਵੀ ਬੁਲਾਰੇ ਨੂੰ ਖੌਮਿਆ ਇਸ ਤਰ੍ਹਾਂ ਜਕੜ ਦਈਏ ਕਿ ਸੰਗਤ ਇੰਨੀ ਇਕਾਗਰਤਾ ਨਾਲ ਸੁਣਦੀ ਏ, ਉਹਨਾਂ ਦੀ ਇਕਾਗਰਤਾ ਵਿੱਚੋਂ ਵੀ ਕਈ ਵਾਰੀ ਖੌਮੇ ਜਿਹੜਾ ਵੈਰਾਗ ਪੈਦਾ ਕਰ ਦਿੰਦਾ। ਵਾਹਿਗੁਰੂ ਜੀ ਸੁਣਿਓ ਇਸ ਗੱਲ ਨੂੰ, ਮੈਂ ਰਿਪੀਟ ਕਰਨ ਲੱਗਾ। ਉਹ ਦੇਖ ਕੇ ਅੰਦਰ ਉਤਸ਼ਾਹਿਤ ਹੁੰਦਾ ਕਿ ਮੈਨੂੰ ਇੰਨੇ ਲੋਕ ਸੁਣ ਰਹੇ ਆ। ਮੈਨੂੰ ਯਾਦ ਹੈ ਸਾਡੇ ਇੱਕ ਵਿਦਵਾਨ ਕਹਿੰਦੇ ਸਨ ਕਿ ਅੱਖਾਂ 'ਚ ਆਏ ਹੋਏ ਪਾਣੀ ਨੂੰ ਮਤ ਸਮਝਿਓ ਕਿ ਅੰਦਰ ਪਿਘਲ ਚੁੱਕਾ ਹੈ, ਅੱਖਾਂ 'ਚ ਨਿਕਲੇ ਹੋਏ ਪਾਣੀ ਨੂੰ ਮਤ ਸਮਝਿਓ ਕਿ ਅੰਦਰ ਵਹਿ ਤੁਰਿਆ ਹੈ। ਉਹ ਕਹਿੰਦੇ ਸਨ ਕਿ ਸਟੀਲ ਦੇ ਗਲਾਸ ਵਿੱਚ, ਸਟੀਲ ਦੇ ਭਾਂਡੇ ਵਿੱਚ, ਜੱਗ ਵਿੱਚ ਤੁਸੀਂ ਬਰਫ਼ ਦਾ ਇੱਕ ਡਲਾ ਪਾ ਦਿਓ ਤੇ ਕਈ ਵਾਰੀ ਸਟੀਲ ਦੇ ਗਲਾਸ ਤੇ ਜੱਗ ਵਿੱਚੋਂ ਵੀ ਪਾਣੀ ਦੀਆਂ ਬੂੰਦਾਂ ਬਾਹਰ ਟਪਕਦੀਆਂ ਦਿਸਦੀਆਂ ਨੇ। ਕਦੀ ਤੁਸੀਂ ਦੇਖੋ ਪਾਣੀ, ਗਲਾਸ ਪਿੱਤਲ ਦਾ ਲਵੋ ਸਟੀਲ ਦਾ ਲਓ, ਵਿੱਚ ਠੰਡਾ ਪਾਣੀ ਪਾਓਗੇ ਉਹਦੇ ਬਾਹਰ ਦਾ ਜਿਹੜਾ ਪਾਸਾ ਹੈ ਉਥੋਂ ਵੀ ਪਾਣੀ ਦੀ ਬੂੰਦ ਨਿਕਲਦੀ ਪਈ। ਇਹਦਾ ਮਤਲਬ ਇਹ ਨਹੀਂ ਕਿ ਉਹ ਮੈਟਲ ਪਿਘਲ ਗਿਆ ਹੈ, ਉਹ ਮੈਟਲ ਨਰਮ ਹੋ ਗਿਆ, ਨਹੀਂ ਪਿਆਰਿਓ, ਸੱਚ ਇਹ ਵੇ ਬਰਫ਼ ਅੰਦਰ ਹੈ, ਬੂੰਦ ਬਾਹਰ ਭਾਸਦੀ ਹੈ, ਪਰ ਹੈ ਤਾਂ ਪੀੜੇ ਦਾ ਪੀੜੇ ਹੀ ਨਾ। ਕਈ ਵਾਰੀ ਸੱਚ ਇਹ ਵੇ ਅੱਖਾਂ ਭਰ ਆਉਂਦੀਆਂ ਨੇ ਪਰ ਅੰਦਰ ਜਿਹੜਾ ਉਹ ਪੀੜੇ ਦਾ ਪੀੜਾ ਤੇ ਰੁੱਖਾ ਹੀ ਰਹਿੰਦਾ। ਗੁਰੂ ਰਾਮਦਾਸ ਕਹਿਣ ਲੱਗੇ ਪ੍ਰੀਤ ਤੇ ਪ੍ਰਤੀਤ ਤੋਂ ਬਿਨਾਂ ਕਿਵੇਂ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਖਰ ਹਰ ਪੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਹੁਣ ਇਸ ਤੋਂ ਅਗਲਾ ਜਿਹੜਾ ਪਵਿੱਤਰ ਸ਼ੰਤ ਹੈ ਜਾਂ ਪਦਾ ਹੈ ਉਹਦੇ ਵਿੱਚ ਹੈ, ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਖਰ ਭਾਣੇ। ਹਜ਼ੂਰ ਕਹਿੰਦੇ ਨੇ ਪ੍ਰਤੀਤ ਆਈ ਕੋਈ ਨਹੀਂ, ਸਹਿਜ ਅਵਸਥਾ ਵਿੱਚ ਜੁੜ ਕੇ ਪਰਮਾਤਮਾ ਨਾਲ ਮੁਹੱਬਤ ਬਣੀ ਕੋਈ ਨਹੀਂ, ਅੰਦਰ ਦਾ ਰਸ ਪ੍ਰੇਮ ਨਹੀਂ ਬਣ ਸਕਿਆ।
ਮਨ ਹੱਠ ਕਿਆ ਗੁਣ ਗਾਏ,
ਮਨ ਹੱਠ ਕਿਆ ਗੁਣ ਗਾਏ, ਪ੍ਰੀਤ ਤੋਂ ਬਿਨਾਂ ਹੱਠ ਕਰ ਲਿਆ, ਬਸ ਹੱਠ ਕਰਕੇ ਬੈਠਾ, ਪਰ ਕੀ ਤੇਰੇ ਗੁਣ ਗਾਉਣ ਦਾ ਫਾਇਦਾ ਜੇ ਜਿਹਨੂੰ ਗਾ ਰਿਹਾ ਉਹਦੇ ਉੱਤੇ ਭਰੋਸਾ ਕੀ ਨਹੀਂ।
ਨਾਨਕ ਆਇਆ ਸੋ ਪਰਵਾਨ ਹੈ,
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸੰਸਾਰ ਤੇ ਆਉਂਦੇ ਸਾਰੇ ਆ, ਅਸੀਂ ਸਭ ਨੂੰ ਸਰੀਰ ਮਿਲੇ ਨੇ ਪਰ ਪ੍ਰਮਾਣਿਕ ਤਾਂ ਸਾਰੇ ਨਹੀਂ ਨਾ, ਪ੍ਰਵਾਨਿਤ ਤਾਂ ਸਾਰੇ ਨਹੀਂ ਹੋਣਗੇ। ਗੁਰੂ ਅਮਰਦਾਸ ਕਹਿੰਦੇ ਨੇ ਇਸ ਧਰਤੀ ਤੇ ਇਸ ਸਰੀਰ ਵਿੱਚ ਇਸ ਜਾਮੇ ਵਿੱਚ ਆਇਆ ਹੋਇਆ ਉਹ ਹੀ ਪ੍ਰਵਾਨ ਹੈ।
ਗੁਰਮੁਖ ਸੱਚ ਸਮਾਏ,
ਜਿਹੜਾ ਗੁਰੂ ਦੇ ਸਨਮੁਖ ਹੋ ਕੇ ਸਤਿਗੁਰੂ ਤੋਂ ਸ਼ਰਧਾ ਭਰੋਸੇ ਵਿਸ਼ਵਾਸ ਦੀ ਦਾਤ ਮੰਗ ਕੇ ਸੱਚੇ ਪਰਮਾਤਮਾ ਦੇ ਵਿੱਚ ਸਮਾ ਜਾਵੇ।
ਮਹੱਲਾ ਤੀਜਾ, ਆਪਣਾ ਆਪਣਾ ਪਛਾਣੈ ਮੂੜਾ।
ਧੰਨ ਗੁਰੂ ਅਮਰਦਾਸ ਅਗਲੇ ਸ਼ਲੋਕ ਵੀ ਜੋ ਇਸ ਪੌੜੀ ਨਾਲ ਦਰਜ ਹੈ ਇਹਦੇ ਚ ਬਖਸ਼ਿਸ਼ ਕਰਦੇ ਆ। ਮੂਰਖ ਬੰਦਾ ਆਪਣਾ ਆਪ ਨਾ ਪਛਾਣੈ ਮੂੜਾ, ਅਰਥ ਸ਼ੁਰੂ ਕਰਾਂਗੇ ਮੂੜਾ ਮੂਰਖ ਅਗਿਆਨੀ, ਆਪ ਤਾਂ ਅਸ਼ਰਧਕ ਹੈ, ਆਪ ਅੰਦਰ ਪ੍ਰਤੀਤ ਕੋਈ ਨਹੀਂ, ਭਰੋਸਾ ਕੋਈ ਨਹੀਂ, ਆਪਣੇ ਆਪ ਨੂੰ ਪਹਿਚਾਣਦਾ ਨਹੀਂ ਵੀ ਮੇਰੇ ਅੰਦਰ ਕੀ ਹੈ। ਤੇ ਮਹਾਰਾਜ ਕਹਿੰਦੇ ਨੇ ਜ਼ਬਾਨ ਤੋਂ ਬੇਲ ਬੋਲ ਕੇ ਇਸ ਸਮਾਜ ਨੂੰ ਕੀ ਦੱਸਦਾ ਹੈ।
ਅਵਰਾਇ ਆਖ ਦੁਖਾਈ,
ਆਪਣੇ ਆਪ ਨੂੰ ਪਹਿਚਾਣਿਆ ਨਹੀਂ ਮੈਂ ਕੌਣ ਹਾਂ। ਅਵਰਾ ਆਖ ਦਿਖਾਏ, ਅਵਰਾਂ ਦਾ ਅਰਥ ਦੂਜੇ, ਆਖ ਦਾ ਅਰਥ ਬੋਲ ਕੇ, ਦੁਖਾਏ ਦਾ ਅਰਥ ਹੈ ਕਿ ਆਪਣੀ ਜ਼ਬਾਨ ਨੂੰ ਇਸ ਤਰ੍ਹਾਂ ਚਲਾਉਣਾ ਜਿਵੇਂ ਕੈਂਚੀ ਹੈ ਵੱਡੀ ਜਾਣਾ, ਆਪਣੀ ਜ਼ਬਾਨ ਨਾਲ ਇਸ ਤਰ੍ਹਾਂ ਬੋਲਣਾ ਜਿਵੇਂ ਮਾਚਿਸ ਦੀ ਤੀਲੀ ਹੈ ਕਿ ਦੂਜੇ ਨੂੰ ਸਾੜੀ ਜਾਣਾ। ਹਜ਼ੂਰ ਕਹਿੰਦੇ ਨੇ ਅੰਦਰ ਤੇਰਾ ਸੁੱਕਾ ਪਿਆ, ਤੂੰ ਲੋਕਾਂ ਨੂੰ ਝਿੜਕੀ ਜਾ ਰਿਹਾ, ਲੋਕਾਂ ਨੂੰ ਦਬਕੇ ਮਾਰੀ ਜਾ ਰਿਹਾ, ਕਿਉਂ ਕਿਸੇ ਦਾ ਅੰਦਰ ਸਾੜਨਾ ਪਏ, ਤੇਰੇ ਆਪਣੇ ਅੰਦਰ ਅੱਗ ਮੱਚੀ ਪਈ ਏ, ਇਹਨੂੰ ਸ਼ਬਦ ਨਾਲ ਠੰਡਿਆ ਕਰ, ਜੇ ਪ੍ਰਤੀਤ ਆ ਗਈ ਤੇ ਤੇਰਾ ਬੋਲਿਆ ਕਿਸੇ ਨੂੰ ਠੰਡ ਪਾਏਗਾ। ਫਿਰ ਬੇਨਤੀ ਸੁਣੋ ਬੜੀ, ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ ਜਿਸ ਬਚਨ ਚ, ਮੈਂ ਤਾਂ ਹੀ ਕਹਾਂਗਾ ਜੀ, ਇਹ ਤਾਂ ਮੈਨੂੰ ਕਿਹਾ ਵੀ ਅਸੀਂ ਲੋਕਾਂ ਨੂੰ ਸੁਣਾਉਣੇ ਪਏ। ਆਪਣੇ ਆਪ ਨੂੰ ਮਨਾ ਤੂੰ ਪਹਿਚਾਣਦਾ ਨਹੀਂ ਪਿਆ ਤੇ ਦੂਜਿਆਂ ਨੂੰ ਗੱਲਾਂ ਕਰ ਕਰਕੇ ਤੂੰ ਦੁਖਾਈ ਜਾ ਰਹੇ। ਮੈਂ ਸ਼ਬਦ ਵਰਤਿਆ ਹੈ ਕਿ ਮਾਚਿਸ ਦੀ ਤੀਲੀ, ਕਈ ਵਾਰੀ ਇੱਥੇ ਬੇਨਤੀ ਕੀਤੀ, ਦੇਖੋ ਤੀਲੀ ਬਿਲਕੁਲ ਛੋਟੀ ਹੈ, ਉਹਦੇ ਅੱਗੇ ਥੋੜਾ ਜਿਹਾ ਮਸਾਲਾ ਲੱਗਾ, ਇੱਕ ਨਿੱਕੀ ਜਿਹੀ ਤੀਲੀ ਕੀਮਤੀ ਤੋਂ ਕੀਮਤੀ ਚੀਜ਼ ਨੂੰ ਸਾੜ ਕੇ ਰਾਹ ਕਰ ਸਕਦੀ ਹੈ। ਪਰ ਇਸ ਗੱਲ ਨੂੰ ਕਦੀ ਭੁੱਲੀਏ ਨਾ ਕਿ ਮਾਚਿਸ ਦੀ ਤੀਲੀ ਕੇਵਲ ਉਹ ਹੀ ਦੂਜੇ ਨੂੰ ਸਾੜੇਗੀ ਜਿਹੜੀ ਖੁਦ ਸੜੀ ਹੋਵੇਗੀ, ਆਪਣੇ ਆਪਣੇ ਅੰਦਰ ਨੂੰ ਆਪਣੇ ਆਪ ਨੂੰ ਪਹਿਲਾਂ ਸਾੜੇਗੀ ਤਾਂ ਦੂਜੇ ਨੂੰ ਅੱਗ ਲੱਗੇਗੀ। ਜਿਸ ਬੰਦੇ ਦੇ ਬੋਲਣ ਨਾਲ ਦੂਜੇ ਦਾ ਅੰਦਰ ਤਪਦਾ ਹੈ, ਖਿਮਾ ਕਰਿਓ, ਉਹ ਬੋਲਣ ਵਾਲੇ ਦਾ ਖੁਦ ਮਾਚਿਸ ਦੀ ਤਰ੍ਹਾਂ ਆਪਣਾ ਅੰਦਰ ਤਪਿਆ ਹੁੰਦਾ। ਤੀਲੀ ਸੜੇਗੀ ਤੇ ਦੂਜੇ ਨੂੰ ਸਾੜੇਗੀ। ਸਤਿਗੁਰੂ ਕਹਿੰਦੇ ਨੇ ਆਪਣਾ ਆਪ ਤਾਂ ਪਛਾਣਿਆ ਨਹੀਂ, ਦੂਜਿਆਂ ਦਾ ਅੰਦਰ ਫੂਕੀ ਜਾ ਰਿਹਾ ਹੈ, ਕਿਉਂਕਿ ਇਹਦਾ ਕਾਰਨ ਹੈ। ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ ਜੋ ਕੁਝ ਗੰਗਾ ਸਾਗਰ ਚ ਪਾਇਆ ਹੈ ਨਾ, ਸੁਰਾਈ ਸ਼ਬਦ ਵਰਤਾਂ, ਜੋ ਕੁਝ ਸੁਰਾਈ ਚ ਪਾਇਆ ਉੱਤੋਂ ਸੁਰਾਈ ਨੂੰ ਢੱਕ ਕੇ ਵੀ ਰੱਖੋ, ਸੁਰਾਹੀ ਨੂੰ ਜਦੋਂ ਉਹਦੀ ਟੂਟੀ ਵਿੱਚੋਂ ਬਾਹਰ ਨਿਕਲਣਾ ਤੇ ਪਤਾ ਲੱਗ ਜਾਣਾ ਇਸ ਵਿੱਚ ਪਾਇਆ ਹੋਇਆ ਕੀ ਹੈ। ਕਰਵੈ ਹੋਏ ਸੋ ਟੂਟੀ ਰਿਖ ਹੈ, ਭਾਈ ਗੁਰਦਾਸ ਸਾਹਿਬ ਕਹਿੰਦੇ ਜੋ ਗੜਵੇ ਚ ਪਾਇਆ ਉਹ ਟੂਟੀ ਚੋਂ ਬਾਹਰ ਨਿਕਲੇਗਾ। ਸੱਚ ਇਹ ਵੇ ਕਿ ਸਾਡੀ ਜ਼ਬਾਨ ਤਾਂ ਇੱਕ ਟੂਟੀ ਹੈ, ਸਾਡੇ ਅੰਦਰ ਦੇ ਪਾਏ ਹੋਏ ਭਾਂਡੇ ਦੀ ਤਰਜਮਾਨੀ ਕਰਦੀ ਇਸ ਦੇ ਅੰਦਰ ਹੈ ਕੀ। ਅਗਲੀ ਗੱਲ, ਜਿਹੜਾ ਦੂਜੇ ਨੂੰ ਸਾੜ ਰਿਹਾ ਕੀ ਆਪ ਠੰਡਾ ਹੋਵੇਗਾ? ਗੁਰੂ ਸਾਹਿਬ ਨੇ ਬਾਣੀ ਚ ਕਿਹਾ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਜੇ ਤੂੰ ਫਿੱਕਾ ਬੋਲ ਰਹੇ, ਤੇਰਾ ਤਨ ਤੇ ਤੇਰਾ ਮਨ ਖੁਦ ਵੀ ਸੜਿਆ ਹੋਇਆ। ਹਜ਼ੂਰ ਕਹਿੰਦੇ ਨੇ ਦੇਖੋ ਆਪਣਾ ਆਪ ਪਛਾਣਦਾ ਨਹੀਂ, ਦੂਜੇ ਬੰਦੇ ਦੇ ਅੰਦਰ ਨੂੰ ਬੋਲ ਬੋਲ ਕੇ ਸਾੜ ਰਿਹਾ ਹੈ।
ਮੁੰਡੇ ਦੀ ਖਸਲਤ ਨਾ ਗਈਆ ਅੰਧੇ,
ਮੁੰਡੇ ਦੀ ਖਸਲਤ ਨਾ ਗਈਆ ਅੰਧੇ, ਇਹਦੇ ਅਰਥ ਸ਼ੁਰੂ ਕਰਾਂਗਾ। ਹੇ ਅੰਨੇ ਬੰਦਿਆ, ਮੁੰਡੇ ਦਾ ਅਰਥ ਹੈ ਮੁੱਢ ਤੋਂ, ਜਿਹੜਾ ਤੇਰਾ ਸੁਭਾਅ ਬਣ ਚੁੱਕਾ ਹੈ। ਖਸਲਤ ਦਾ ਅਰਥ ਫਿਤਰਤ ਕਹਿ ਲਓ, ਆਦਤ ਕਹਿ ਲਓ, ਵਾਦੀ ਕਹਿ ਲਓ, ਸੁਭਾਅ ਕਹਿ ਲਓ। ਕਹਿੰਦੇ ਜਿਸ ਬੰਦੇ ਦੀ ਆਦਤ ਬਣ ਜਾਏ ਨਾ ਵੀ ਕਾਂਟ ਛਾਂਟ ਕਰਨੀ, ਸੱਚ ਇਹ ਵੇ ਜਿੰਨਾ ਮਰਜ਼ੀ ਉਹਨੂੰ ਸਮਝਾਉਣ ਦਾ ਯਤਨ ਕਰੋ, ਉਹਨੇ ਆਪਣੇ ਅੰਦਰ ਦੀ ਬੋ ਨੂੰ ਛੱਡਣ ਤੋਂ ਰੁਕਣਾ ਹੈ ਹੀ ਨਹੀਂ, ਉਹਦੀ ਆਦਤ ਜਾ ਹੀ ਨਹੀਂ ਸਕਦੀ ਜੀ। ਮਹਾਰਾਜ ਕਹਿੰਦੇ ਨੇ ਤੇਰੀ ਆਦਤ ਮੁੱਢ ਕਦੀਮੀ ਬਣੀ ਹੋਈ, ਤੂੰ ਚੱਲਣਾ ਹੀ ਪੁੱਠਾ ਖੇ, ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਬੀਰ ਸਾਹਿਬ ਜੈਸੇ ਮਹਾਂਪੁਰਖਾਂ ਕਿਹਾ, ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਵੈ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਆਪ ਨਾ ਦੇ ਚੁਰੂ ਬਨ ਪਾਨੀ, ਆ ਹੈ ਆਦਤ ਉਹਨਾਂ ਦੀ, ਤੇ ਨਿੰਦੈ ਜੇ ਗੰਗਾ ਆਨੀ, ਆਪ ਕਿਸੇ ਦੇ ਮੂੰਹ ਚ ਚੁਲੀ ਪਾਣੀ ਦੀ ਨੀ ਪਾਈ, ਤੇ ਨਿੰਦਿਆ ਉਹਦੀ ਕਰਨ ਬੈਠ ਜਾਂਦਾ ਉਹ ਮਰਨਾ ਜਿਹਨੇ ਭਗੀਰਥੀ ਨੇ ਗੰਗਾ ਵਰਗਾ ਦਰਿਆ ਪੈਦਾ ਕਰ ਦਿੱਤਾ ਹੋਵੇ। ਮੇਰੇ ਕਹਿਣ ਤੋਂ ਮੁਰਾਦ ਗੁਰੂ ਅਮਰਦਾਸ ਕਹਿੰਦੇ ਉਹਦੀ ਆਦਤ ਨਹੀਂ ਜਾ ਸਕਦੀ। ਉਹ ਅੰਧੇ ਬੰਦੇ ਤੇਰੀ ਆਪਣੀ ਮੁੱਢ ਕਦੀਮੀ ਸੁਭਾਅ ਨਹੀਂ ਜਾ ਰਿਹਾ।
ਵਿਛੜ ਚੋਟਾਂ ਖਾਏ,
ਪਰਮਾਤਮਾ ਤੋਂ ਵਿਛੜ ਕੇ ਆਤਮਕ ਜੀਵਨ ਪੱਖੋਂ ਵੀ ਅਸੀਂ ਇਕੱਲੇ ਆਤਮਕ ਚੋਟਾਂ ਨਹੀਂ ਕਰਾਂਗੇ, ਸੱਚ ਇਹ ਵੀ ਸਰੀਰਕ ਤੌਰ ਤੇ ਆਤਮਕ ਤੌਰ ਤੇ ਮਾਨਸਿਕ ਤੌਰ ਤੇ ਉਹ ਇਨਸਾਨ ਚੋਟਾਂ ਹੀ ਖਾਂਦਾ ਹੈ।
ਸਤਿਗੁਰ ਕੈ ਭੈ ਭੰਨ ਨਾ ਘੜਿਓ,
ਸਤਿਗੁਰ ਕੈ ਭੈ ਭੰਨ ਨਾ ਘੜਿਓ। ਸੁਣੋ ਇਸ ਬੇਨਤੀ ਨੂੰ, ਸਤਿਗੁਰੂ ਦੇ ਡਰ ਵਿੱਚ ਭੈ ਵਿੱਚ, ਭੰਨ ਦਾ ਅਰਥ ਹੈ ਤੋੜਨਾ ਤੇ ਘੜਿਆ ਦਾ ਅਰਥ ਹੈ ਟੁੱਟੇ ਨੂੰ ਦੁਬਾਰਾ ਬਣਾ ਦੇਣਾ। ਹਜ਼ੂਰ ਕਹਿੰਦੇ ਨੇ ਦੇਖੋ ਭਲਿਆ, ਤੂੰ ਸਤਿਗੁਰੂ ਦੇ ਭੈ ਵਿੱਚ ਨਾ ਤਾਂ ਆਪਣੀ ਦੁਰਮਤ ਵਾਲੇ ਭਾਂਡੇ ਨੂੰ ਤੋੜਿਆ, ਕਿਉਂਕਿ ਉਹਨੂੰ ਤੋੜੇਗਾ ਤੇ ਨਵਾਂ ਬਣੇਗਾ ਨਾ, ਉਹਦੇ ਭੈ ਵਿੱਚ ਰਹਿ ਕੇ ਨਾ ਤਾਂ ਤੋੜਿਆ ਤੇ ਨਾ ਤੂੰ ਆਪਣਾ ਨਵਾਂ ਘੜਿਆ। ਇਹਦਾ ਭਾਵ ਅਰਥ ਇਹ ਵੇ ਕਿ ਜਿਹੜੀ ਵਾਦੀ ਬਣ ਚੁੱਕੀ ਏ ਇਹ ਗੁਰੂ ਦੇ ਭੈ ਨਾਲ ਟੁੱਟ ਸਕਦੀ ਹੈ ਜੀ, ਇਹ ਚ ਕੋਈ ਸ਼ੱਕ ਨਹੀਂ। ਉਂਝ ਸੁਭਾਅ ਬਦਲਣਾ ਬੜੀ ਮੁਸ਼ਕਲ ਗੱਲ ਜੇ। ਬਾਬਾ ਕਬੀਰ ਸਾਹਿਬ ਦਾ ਜਦੋਂ ਬਸੰਤ ਸ਼ੁਰੂ ਹੋਣਾ ਹੈ, ਸਾਰੇ ਕੀਰਤਨੀਆਂ ਤਕਰੀਬਨ ਦਿਨ ਚ ਇੱਕ ਵਾਰੀ ਸ਼ਬਦ ਕੋਈ ਨਾ ਕੋਈ ਕੀਰਤਨੀਆਂ ਪੜ੍ਹਦਾ, ਚਾਕੀ ਚਾਟੈ ਚੂਨ ਖਾਏ, ਚਾਕੀ ਕਾ ਚਿਥਰਾ ਕਹਾਂ ਲੈ ਜਾਏ। ਕੁੱਤਾ ਚੱਕੀ ਚੱਟਦਾ, ਆਟਾ ਖਾਂਦਾ, ਉਹਨੂੰ ਤੁਸੀਂ ਦੁੱਧ ਵੀ ਪਾ ਦਿਓ, ਜਿਹਨੂੰ ਚੱਕੀ ਚੱਟਣ ਦਾ ਸੁਭਾਅ ਬਣ ਗਿਆ, ਯਾਦ ਰੱਖਿਓ, ਉਹ ਦੁੱਧ ਲੱਕ ਕੇ ਵੀ, ਦੁੱਧ ਪੀ ਕੇ ਵੀ ਚੱਕੀ ਨੂੰ ਜੀ ਮਾਰਨ ਤੋਂ ਖਟੇਗਾ ਨਹੀਂ। ਜਿਸ ਬੰਦੇ ਦੀ ਆਦਤ ਪੱਕ ਜਾਏ ਉਹਨੂੰ ਬਦਲਣਾ ਬੜਾ ਮੁਸ਼ਕਲ ਹੈ, ਪਰ ਗੁਰੂ ਅਮਰਦਾਸ ਕਹਿੰਦੇ ਨੇ ਜਿਹੜਾ ਗੁਰੂ ਦੇ ਭੈ ਵਿੱਚ ਰਹੇ ਉਹਦੀ ਭੈੜੀ ਮੱਤ ਦਾ ਭਾਂਡਾ ਟੁੱਟ ਜਾਂਦਾ ਹੈ, ਉਹ ਨਵਾਂ ਉਸਰ ਜਾਂਦਾ ਹੈ। ਸਤਿਗੁਰੂ ਕਹਿੰਦੇ ਨਾ ਤਾਂ ਗੁਰੂ ਦੇ ਭੈ ਵਿੱਚ ਤੋੜਿਆ ਤੇ ਨਾ ਨਵਾਂ ਸਿਰਜਿਆ ਹੈ।
ਰਹਿ ਅੰਕ ਸਮਾਏ,
ਰਹਿ ਅੰਕ ਸਮਾਏ, ਅੰਕ ਦਾ ਅਰਥ ਹੈ ਗੋਦੀ। ਉਹ ਭਲਿਆ ਤੂੰ ਆਪਣੀ ਭੈੜੀ ਬਿਰਤੀ ਨੂੰ ਤੋੜ ਕੇ ਨਵੀਂ ਸਿਰਜ, ਤਾਂ ਜੋ ਪਰਮਾਤਮਾ ਦੀ ਗੋਦੀ ਵਿੱਚ ਤੂੰ ਸਮਾ ਸਕੇ, ਗੁਰੂ ਦੀ ਗੋਦ ਵਿੱਚ ਬੈਠ ਸਕੇ।
ਅਨ ਦਿਨ ਸਹਸਾ ਕਦੇ ਨਾ ਚੂਕੈ,
ਇਨਸਾਨਾਂ ਦੇ ਅੰਦਰ ਦਿਨ ਰਾਤ ਤੋਖਲਾ ਭਰਮ ਸਹਸਾ, ਉਹਦੇ ਤੋਂ ਕਦੀ ਛੁਟਕਾਰਾ ਨਹੀਂ ਹੁੰਦਾ।
ਬਿਨ ਸ਼ਬਦ ਦੁੱਖ ਪਾਏ,
ਗੁਰੂ ਦੇ ਸ਼ਬਦ ਤੋਂ ਬਿਨਾਂ ਉਹਨਾਂ ਦੇ ਅੰਦਰ ਨੂੰ ਆਤਮਕ ਸੁਕੈਨ, ਆਤਮਕ ਸੁੱਖ, ਆਤਮਕ ਸਕੂਨ ਪ੍ਰਾਪਤ ਨਹੀਂ ਹੁੰਦਾ।
ਕਾਮ ਕ੍ਰੋਧ ਲੋਭ ਅੰਤਰ ਸਬਲਾ,
ਕਹਿੰਦੇ ਨੇ ਅੰਦਰ ਤੇਰੇ ਕਾਮ ਹੈ, ਕ੍ਰੋਧ ਹੈ, ਹੰਕਾਰ ਹੈ, ਬਲਵਾਨ ਜਿਹੜੇ ਬਲ ਸਹਿਤ ਹਨ।
ਨਿਤ ਧੰਦਾ ਕਰਤ
ਵਿਹਾਏ, ਕਜੀਆ ਆ ਰੋਜ ਦੇ ਪਿੱਟਣੇ ਕੰਮ ਕਾਜ, ਤੂੰ ਸਿਰਫ ਦਿਨ ਰਾਤ ਇਹ ਦੁਨੀਆਂ ਦੇ ਧੰਦੇ ਕਾਜ ਕੀ ਪਿੱਟ ਰਿਹਾ ਹੈ।
ਚਰਨ ਕਰ ਦੇਖਤ ਸੁਣ ਥੱਕੇ,
ਤੇਰੇ ਹੱਥ, ਤੇਰੇ ਪੈਰ, ਤੇਰੀਆਂ ਅੱਖਾਂ, ਤੇਰੇ ਕੰਨ, ਇਹ ਦੇਖ ਸਾਰੇ ਕਰਮ ਕਰਦੇ ਕਰਦੇ ਅੱਜ ਥੱਕ ਗਏ, ਇਹਦਾ ਮਤਲਬ ਬੁਢੇਪਾ ਆ ਗਿਆ। ਇਹ ਸਾਰੇ ਸਰੀਰ ਦੇ ਅੰਗ ਜਿਹੜੇ ਸਨ ਜਵਾਬ ਦੇ ਗਏ,
ਇਹ ਮੁੱਕੇ ਨੇੜੇ ਆਏ,
ਜ਼ਿੰਦਗੀ ਦੇ ਮਿਲੇ ਕੋਈ ਦਿਨ ਜਿਹੜੇ ਨੇ ਉਹ ਮੁੱਕ ਗਏ, ਤੇ ਨੇੜੇ ਕੀ ਆ ਗਿਆ ਮੌਤ ਵਾਲਾ ਦਿਨ, ਕਿਉਂਕਿ ਇਹਨਾਂ ਅੱਖਾਂ ਨੱਕ ਕੰਨ ਸਭ ਨੇ ਇਹ ਮਰਨ ਤੋਂ ਪਹਿਲਾਂ ਵੀ ਸਾੜ ਜਾਣ ਜਾਂਦੇ। ਬਾਬਾ ਫਰੀਦ ਸਾਹਿਬ ਨੇ ਕਿਹਾ ਚੱਬਣ ਚੱਲ ਰਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਢਾਹ ਸੇ ਜਾਨੀ ਚੱਲ ਗਏ, ਦੰਦ ਪਹਿਲਾਂ ਹੀ ਨਿਕਲ ਗਏ, ਅੱਖਾਂ ਦੀ ਜੋਤ ਪਹਿਲਾਂ ਹੀ ਚਲੀ ਗਈ, ਕੰਨਾਂ ਤੋਂ ਪਹਿਲਾਂ ਹੀ ਬੋਲਾ ਹੋ ਗਿਆ, ਹੱਥ ਪਹਿਲਾਂ ਹੀ ਕੰਬਲ ਲੱਗ ਪਏ, ਗੋਡਿਆਂ ਦੀ ਸੱਤਿਆ ਚਲੀ ਗਈ। ਬਾਬਾ ਫਰੀਦ ਕਹਿੰਦੇ ਨੇ ਮੇਰੇ ਸਰੀਰ ਨੇ ਧਾਹ ਮਾਰ ਕੇ ਕਿਹਾ ਕਿ ਤੁਸੀਂ ਸਾਰੀ ਜ਼ਿੰਦਗੀ ਮੈਨੂੰ ਭੈੜੇ ਪਾਸੇ ਤੋਰਦੇ ਰਹੇ, ਉਹ ਮੇਰੇ ਗਿਆਨ ਇੰਦਰਿਓ, ਕਰਮ ਇੰਦਰਿਓ, ਮੌਤ ਆਉਣ ਤੋਂ ਪਹਿਲਾਂ ਤੁਸੀਂ ਮੇਰਾ ਸਾਥ ਛੱਡ ਗਏ ਹੋ। ਮਹਾਰਾਜ ਕਹਿੰਦੇ ਨੇ ਪਹਿਲਾਂ ਹੀ ਚਲੇ ਗਏ ਜੀ, ਤੇ ਮੌਤ ਵਾਲਾ ਦਿਨ ਨੇੜੇ ਆਇਆ ਹੈ।
ਸੱਚਾ ਨਾਮ ਨਾ ਲੱਗੋ ਮਿੱਠਾ,
ਪਰਮਾਤਮਾ ਦਾ ਸੱਚਾ ਨਾਮ ਜਿਹੜਾ ਉਹ ਕਦੀ ਵੀ ਮਿੱਠਾ ਨਹੀਂ ਲੱਗਾ।
ਜਿਤ ਨਾਮ ਨਵ ਨਿਧ ਪਾਏ,
ਜਿਸ ਨਾਮ ਦੀ ਤੁਫੈਲਿਸ਼ ਬਖਸ਼ਿਸ਼ ਨਾਲ ਨਵ ਨਿਧ ਪਾਏ, ਹਰ ਖਜ਼ਾਨਾ ਤੇਰੇ ਘਰ ਵਿੱਚ ਆਉਣਾ ਹੈ।
ਜੀਵਤ ਮਰੈ ਮਰੈ ਫੁਨ ਜੀਵੈ,
ਜੀਵਤ ਮਰੈ ਮਰੈ ਫੁਨ ਜੀਵੈ, ਜੀਵਤ ਮਰੇ, ਹਉਮੇ ਵਿੱਚ ਜਿਉਂਦਾ ਹੋਇਆ ਬੰਦਾ ਸ਼ਬਦ ਵਿੱਚ ਮਰ ਜਾਏ ਤੇ ਸ਼ਬਦ ਵਿੱਚ ਮਰ ਕੇ ਫਿਰ ਆਤਮਕ ਜੀਵਨ ਜੀਂਦਾ ਹੋਵੇ। ਫਿਰ ਬੇਨਤੀ ਸੁਣਿਓ, ਜੀਵਤ ਮਰੈ ਮਰੈ ਪੁਨ ਜੀਵੈ, ਆਪਣੀ ਖੋਂਦ ਨੂੰ ਮਿਟਾ, ਮਰ ਜਾ ਸ਼ਬਦ ਚ, ਤੇ ਸ਼ਬਦ ਵਿੱਚ ਮਰਿਆ ਹੋਇਆ ਸ਼ਬਦ ਮਰੋ ਫਿਰ ਜੀਵੋ ਸਦਕੀ। ਇਹੋ ਜੀ ਅਵਸਥਾ ਮਿਲੇ
ਤਾਂ ਮੋਖ ਅੰਤਰ ਪਾਏ,
ਤਾਂ ਮਨੁੱਖ ਆਪਣੇ ਅੰਤਰ ਮੁਕਤੀ ਦਾ ਪਾਤਰ ਬਣੇਗਾ।
ਤੁਰ ਕਰਮ ਨਾ ਪਾਇਓ ਪ੍ਰਾਣੀ,
ਕਹਿੰਦੇ ਨੇ ਉਹ ਪ੍ਰਾਣਾਂ ਦੇ ਸਹਾਰੇ ਚੱਲਣ ਵਾਲਿਆ, ਇਹ ਪਰਮਾਤਮਾ ਦੀ ਖੇਡ ਕਹਾਂ, ਤੂੰ ਤੁਰ ਬਖਸ਼ਿਸ਼ ਪਾਈ ਹੀ ਨਹੀਂ।
ਕਰਮ ਕਿਆ ਪਾਏ,
ਉਹ ਭਲੇ ਬੰਦੇ ਉਹਦੀ ਬਖਸ਼ਿਸ਼ ਤੋਂ ਬਿਨਾਂ, ਚੰਗੇ ਕਰਮਾਂ ਤੋਂ ਬਿਨਾਂ ਇਹ ਦਾਤ ਪ੍ਰਾਪਤ ਨਹੀਂ ਹੁੰਦੀ।
ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ,
ਉਹ ਮੂਰਖ ਬੰਦਿਆ ਜਿੰਨਾ ਤੂੰ ਸੰਸਾਰ ਦੇ ਔਗਣ ਨਿੰਦਿਆ, ਲੋਕਾਂ ਦੇ ਕਾਂਟ ਛਾਂਟ ਆਪਣੇ ਅੰਦਰ ਸਾਂਭੀ ਬੈਠੇ, ਇੰਨੀ ਕੋ ਐਨਰਜੀ ਗੁਰੂ ਦਾ ਸ਼ਬਦ ਸੰਭਾਲਣ ਤੇ ਲਾ ਦੇ। ਸੁਣਿਓ ਬੇਨਤੀ, ਇਹ ਕਿਉਂ ਕਿਹਾ? ਹੁਣ ਕੋਈ ਬੰਦਾ ਔਗਣ ਕਰਦਾ ਹੈ, ਬੁਰਿਆਈ ਕਰਦਾ ਹੈ, ਇੰਨਾ ਕੋ ਘੁੱਟ ਕੇ ਉਹਨੂੰ ਅੰਦਰ ਬੰਨਿਆ ਨਾ, ਉਸ ਬੰਦੇ ਦੀ ਬੁਰਿਆਈ ਨੂੰ ਮਰਦੇ ਦਮ ਤੱਕ ਲੋਕ ਸੰਭਾਲ ਕੇ ਰੱਖਦੇ ਆ, ਰਿਮਾਈਂਡਰ ਲਾਉਣ ਦੀ ਲੋੜ ਨੀ ਕੋਈ ਨੀ। ਯਾਦ ਰੱਖਿਓ, ਅੰਮ੍ਰਿਤ ਵੇਲੇ ਉੱਠਣ ਦਾ ਅਲਾਰਮ ਲਾਉਣਾ ਪੈਂਦਾ, ਚੰਗੀ ਗੱਲ ਲਈ ਲੋਕ ਰਿਮਾਈਂਡਰ ਲਾਉਂਦੇ ਆ, ਮਾੜੀਆਂ ਵਾਸਤੇ ਤਾਂ ਰਿਮਾਈਂਡਰ ਦੀ ਲੋੜ ਨੀ, ਅੰਦਰੋਂ ਭੁੱਲਦੀ ਕਦੀ ਨੀ, ਉਹ ਚੇਤੀ ਰਹਿੰਦਾ। ਮਹਾਰਾਜ ਕਹਿੰਦੇ ਮੂਰਖਾ, ਇਸ ਮਨ ਦੀ ਪੋਟਲੀ ਚ ਕੀ ਸਾਂਭੀ ਬੈਠਾ, ਇਸ ਚਿੱਪ ਵਿੱਚ, ਅੰਦਰ ਦੀ ਚਿੱਪ ਵਿੱਚ ਪਰਮਾਤਮਾ ਦੇ ਸ਼ਬਦ ਨੂੰ ਸੰਭਾਲ।
ਗਤ ਮਤ ਸ਼ਬਦ ਪਾਏ,
ਗਤ ਦਾ ਅਰਥ ਹੈ ਮੁਕਤੀ, ਮਤ ਦਾ ਅਰਥ ਹੈ ਸ੍ਰੇਸ਼ਟ ਬੁੱਧੀ। ਤੈਨੂੰ ਮੁਕਤ ਹੋਣ ਦੀ ਮਤ ਜਿਹੜੀ ਅਕਲ ਹੈ, ਇਹ ਸ਼ਬਦ ਵਿੱਚੋਂ ਮਿਲੇਗੀ।
ਨਾਨਕ ਸਤਿਗੁਰ ਤਦ ਹੀ ਪਾਏ,
ਧੰਨ ਗੁਰੂ ਅਮਰਦਾਸ ਕਹਿੰਦੇ ਤੂੰ ਭਾਵੇਂ ਕਹੀ ਜਾ ਮੈਂ ਗੁਰੂ ਵਾਲਾ ਵਾ, ਸੱਚੀ ਗੱਲ ਸਾਰੀ ਕਹਿੰਦੇ ਮੈਂ ਗੁਰੂ ਵਾਲਾ, ਜੇ ਅਸੀਂ ਤਾਂ ਗੁਰੂ। ਸਤਿਗੁਰੂ ਕਹਿੰਦੇ ਨੇ ਜੇ ਤੇਰੇ ਅੰਦਰ ਆਹ ਅਵਸਥਾ ਬਣੀ ਹੈ ਤਦ ਤੂੰ ਗੁਰੂ ਵਾਲਾ ਹੈ, ਜੇ ਤੇਰੀ ਅਵਸਥਾ ਹੀ ਕੋਈ ਨੀ ਬਣੀ, ਐਵੇਂ ਰੌਲਾ ਹੀ ਪਾਈ ਜਾ, ਠੀਕ ਹੈ ਮਨ ਪਰਚਾਵਾ ਹੈ, ਤਦ ਹੀ ਗੁਰੂ ਮਿਲਿਆ, ਤਦ ਹੀ ਗੁਰੂ ਜਾਣਿਆ ਮਿਲਿਆ, ਜਦੋਂ ਇਹ ਅੰਦਰ ਬਖਸ਼ਿਸ਼ ਹੋਵੇ। ਅੱਗੇ ਸਤਿਗੁਰੂ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ,
ਆਪ ਗਵਾਏ,
ਜਦੋਂ ਇਨਸਾਨ ਆਪਣੇ ਅੰਦਰੋਂ ਖੋਮੇ ਨੂੰ ਮਾਰ ਦੇਵੇ,
ਪੌੜੀ ਜਿਸ ਦਾ ਚਿਤ ਵਸਿਆ ਮੇਰਾ ਸਵਾਮੀ,
ਜਿਸ ਦੇ ਚਿੱਤ ਵਿੱਚ ਗੁਰੂ ਰਾਮਦਾਸ ਕਹਿੰਦੇ ਨੇ ਮੇਰਾ ਪਰਿਪੂਰਨ ਪਰਮਾਤਮਾ ਸਵਾਮੀ ਵਸ ਗਿਆ ਹੈ,
ਸਾਨੂੰ ਕਿਉਂ ਅੰਦੇਸਾ ਕਿਸੇ ਗੱਲਾਂ ਦਾ ਲੋੜੀ ਹੈ,
ਜਿਹਦੇ ਅੰਦਰ ਸਵਾਮੀ ਉਹਨੂੰ ਕਿਸੇ ਗੱਲ ਦਾ ਕਿਉਂ ਚਿੰਤਾ ਝੋਰਾ, ਉਹ ਕਿਸੇ ਚੀਜ਼ ਦਾ ਅੰਦੇਸ਼ਾ ਨਹੀਂ ਕਰਦਾ।
ਹਰ ਸੁਖ ਦਾਤਾ ਸਭਨਾ ਗੱਲਾਂ ਕਾ,
ਸਭ ਨੂੰ ਸੁਖ ਦੇਣ ਵਾਲਾ ਪਰਮਾਤਮਾ ਸਾਰੀਆਂ ਗੱਲਾਂ ਕਰਨ ਵਿੱਚ ਸਮਰੱਥ ਹੈ,
ਸਾਨੂੰ ਧਿਆਇਂਦਿਆਂ ਕੇਵ ਨਿਮਖ ਘੜੀ ਮੋਹ ਮੋੜੀ ਹੈ,
ਉਸ ਪਰਮਾਤਮਾ ਨੂੰ ਧਿਆਉਂਦਿਆਂ ਨਿਮਖ ਘੜੀ ਕਿਉਂ ਮੂੰਹ ਮੋੜੀਏ, ਦਾ ਅਰਥ ਕਿਉਂ ਆਪਾਂ ਉਹਦੇ ਵੱਲ ਪਿੱਠ ਕਰੀਏ ਜਿਹੜਾ ਸਭ ਸੁੱਖ ਦਿੰਦਾ ਹੈ।
ਜਿਨ ਹਰ ਧਿਆਇਆ ਤੇ ਸਾਨੂੰ ਸਰਬ ਕਲਿਆਣ ਹੋਏ,
ਜਿਸ ਨੇ ਖਰੀ ਪਰਮਾਤਮਾ ਨੂੰ ਸਿਮਰਿਆ ਸਰਬ ਕਲਿਆਣ, ਉਹ ਸਾਰ ਪੱਖੋਂ ਖੁਸ਼ ਸੰਤੁਸ਼ਟ, ਉਹਨੂੰ ਹਰ ਸੁੱਖ ਮਿਲਦਾ ਹੈ।
ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੂੰਹ ਜੋੜੀਐ,
ਉਹ ਸੁੱਖ ਨੂੰ ਲੋਚਨਿਆ ਨਿਤ ਸੰਤ ਜਨਾ ਦੀ ਸੰਗਤ ਵੀ ਜਾ ਕੇ ਮੂੰਹ ਜੋੜੀਐ, ਦਾ ਅਰਥ ਕੇਵਲ ਫਿਜ਼ੀਕਲ ਨਹੀਂ, ਅਸਲ ਵਿੱਚ ਸੰਗਤ ਵਿੱਚ ਜਾ ਕੇ ਆਪਣੇ ਅੰਦਰ ਨੂੰ ਮਹਾਂਪੁਰਖਾਂ ਗੁਰਮੁਖਾਂ ਦੀ ਕਹਿ ਲਓ, ਗੁਰਸਿੱਖ ਕਹਿ ਲਓ, ਸਤ ਸੰਗਤ ਕਹਿ ਲਓ। ਮੈਂ ਇੱਕ ਵਾਰੀ ਕਿਹਾ ਸੀ, ਕਈ ਵਾਰੀ ਸ਼ਬਦਾਂ ਦੀ ਪ੍ਰੋਬਲਮ ਕਈਆਂ ਨੂੰ ਹੋ ਜਾਂਦੀ ਸੁਣ ਕੇ, ਵੀ ਆਹ ਸ਼ਬਦ ਅੱਜ ਮਹਾਂਪੁਰਖ ਕਹਿ ਦਿੱਤਾ, ਕੀ ਮੈਂ ਸਟੇਜ ਤੋਂ ਕਹਿ ਰਿਹਾ ਲਾਈਵ, ਮੈਂ ਕਹਿੰਦਾ ਵੀ ਜੇ ਗੁਲਾਬ ਦੇ ਫੁੱਲ ਨੂੰ ਸਾਰੇ ਕਹੀ ਜਾਓ ਤੂੰ ਤੇ ਕੰਡਾ, ਉਹ ਕਹਿੰਦਾ ਕੰਡਾ ਵੀ ਮੈਨੂੰ ਨਾ ਮੰਨ ਪਰ ਮੈਂ ਸੁਗੰਧੀ ਫਿਰ ਵੀ ਦੇਣੀ ਹੈ। ਉਹਨੂੰ ਨਾਂ ਦੀ ਕੀ ਮੁਸਾਜੀ, ਜਿਹਦਾ ਜੀਵਨ ਕਹਿ ਉਹਨੂੰ ਕਿਸੇ ਸੰਗਿਆ ਦੀ ਵਿਸ਼ੇਸ਼ਣ ਦੀ ਲੋੜ ਨਹੀਂ, ਸੱਚ ਇਵੇਂ ਉਹ ਬਖਸ਼ਿਸ਼ ਦੇ ਨਾਲ ਭਰਪੂਰ। ਸਤਿਗੁਰੂ ਕਹਿੰਦੇ ਨੇ ਉਹ ਗੁਰਮੁਖਾਂ ਦੀ ਸੰਗਤ ਵਿੱਚ, ਮਹਾਂਪੁਰਖਾਂ ਸੰਤਾਂ ਦੀ ਸੰਗਤ ਵਿੱਚ ਆਪਣਾ ਮੁੱਖ ਜੋੜ, ਉਹਦਾ ਅਰਥ ਆਪਣੇ ਅੰਦਰ ਦੀ ਵੇਦਨਾ ਦੱਸ, ਸੁਣ ਪੁੱਛ ਉੱਤੇ ਸਿਮਰਨ ਕਰ।
ਜਿਨ ਹਰ ਧਿਆਇਆ ਤੇ ਸਾਨੂੰ ਸਰਬ ਕਲਿਆਣ ਹੋਏ,
ਜਿਨੇ ਖਰੀ ਨੂੰ ਧਿਆਇਆ ਉਹਨੂੰ ਹਰ ਸੁੱਖ ਮਿਲਿਆ ਹੈ।
ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੂੰਹ ਜੋੜੀਐ,
ਰੋਜ਼ਾਨਾ ਸੰਤ ਜਨਾ ਦੀ ਸੰਗਤ ਵਿੱਚ ਬੈਠ ਕੇ ਉੱਥੇ ਆਪਣਾ ਮੁੱਖ प्रभु दे नाम सिमरन भी जोड़िए।
सब दुख भुख रोग गए हर सेवक के,
सारे दुख सारिया भुखा रोग प्रभु दे सेवक दे दूर हो गए।
सब जन के बंधन तोड़िए,
परिपूर्ण परमात्मा बख्शिश करके अपने जन दे सारे बंधन तोड़ देंदा है।
हर कृपा ते होआ हर भगत,
हरी दी कृपा नाल ही परमात्मा दा भगत बनदा है। केवल शब्दावली भगत वाली वर्त के नहीं, उस दी कृपा होवे ते कोई भगत बनेगा।
हर भगत जना कै मोह डिठै जगत तरिया सब लोड़िए।
उन्हां भगत जना दे मुख नूं देखिया, उन्हां दे दर्शन कीतिया, हजूर कहिंदे आ कि सारा जगत जिहड़ा उतर जांदा है। आवै साहिब चित तेरियां भगतां डिठियां, क्योंकि हुक्म थोड़ा जिहा लंबेरा सी। मैं संखेप जी बेनती कर देना, एक तो अज भगत सैन जी उन्हां दा जन्म दिहाड़ा है, क्योंकि इस अस्थान ते गुरुद्वारा प्रबंधक कमेटी वालों हर बाणीकार उहदा जन्म दिहाड़ा जिहड़ा मनाया जांदा है। भगत सैन जी 15 भगतां विचों ने। मैकालफ ने उन्हां संबंध विच लिखिया, उन्हां दे पिता दा नाम मुकंद राय, माता दा नाम जीवन देवी से। उन्हां दे बारे भाई गुरदास साहब की एक पौड़ी है कि वह राजे की मालिश करते सन, उहदे नहुं कटदे सन, उहनूं इशनान कराते सन, बस्त्र पहनाते सन। एक दिन की होया, परमात्मा की इबादत वाले आए, कबीर साहब की उपमा सुन के वह भगती वाल लगे। रामानंद जी की उन्होंने संगत की। एक दिन प्रभु भगती वाले उन्होंने घर च आ गए। सारी रात परमात्मा की कीर्ति विच बतीत हुई। राजे दा घर भुल गया उत्थे जाना, प्रभु दी याद आई, सब कुछ बाकी भुल गया। सवेरे गुरमुखां नूं विद्या कीता, संत जना नूं। राजे दे घर च गए, भाई गुरदास साहब कहिंदे ने प्रभु ने अपने सेवक दा रूप धारण करके राजे दी सेवा कीती, राजा प्रसन्न होया। भगत सैन जी ने सोचिया कि अज मैं गैर हाजिर रहा, मैनूं सजा मिल सकती है। पर कहिंदे ने जदों राजे कोल गए, उन्हें अपनी कीमती पोशाक उतार के सैन जी नूं पहरा दित्ती। कहन लगे, अज तू इन्नी सेवा मेरी कीती, तू मैनूं वस विच कर लिया। भगत जी मन सोचदे, मैं ते गया ही नहीं। गल की जी, भाई गुरदास साहब कहिंदे ने सुन प्रताप कबीर दा दूजा सिख होवा सैन राई, प्रेम भगत राती करे भलके राज द्वारे जाई, आए संत प्रौने कीर्तन होवा रहण सबाई, छड़ न सकै संत जन राज द्वार न सेव कवाई, सात जना नू विदा कर। कहन लगे उन्हां नू विदायगी दे के राज द्वार गया शरमाई, राणे दूरों सदकै गलो कवाए खोल पहनाई, बस कीता हो तुद अज बोलै राजा सुनै लकाई, प्रगट करै भगत वड्याई। परमात्मा अपने भगत दे पर्दे ढकदा है। इन्हां दा जिक्र गुरु अर्जुन देव जी ने किया, सैन नाई बुतकारिया ओ घर घर सुनिया, हिरदा वसिया पार ब्रह्म भगता मैं गणिया। इन्हां दा जिक्र रविदास साहब जी ने किया, नाम दियो कबीर त्रिलोचन सदना सहन तरै, कह रविदास सुनो रे संतो हर जियो ते सब सर, जय देव त्याग्यो अहमेव नाई उदरियो सहन सेव। गुरु अर्जुन देव कहिंदे, भगत सैन जी उन्हां दा गुरु ग्रंथ साहिब विच एक शब्द है, राग तनासरी विच उन्हां दा शब्द है, धूप दीप कृत साज आरती वार न जाऊं कमलापति, मंगला हर मंगला नित मंगल राजा राम राय को राहो, उत्तम दियरा निर्मल बाती तू ही निरंजन कमला पाती, रामा भगत रामा न जानै पूर्ण परमानंद बखानै, मदन मूर्त पैतार गोबिंदे सैन भजे भज परमानंद। यह शब्द है गुरु ग्रंथ साहिब का। एक तो उन्हों का जन्म दिखाड़ा जी, अज धन गुरु गोबिंद सिंह महाराज जी उन्हों के लखते जिगर, धन धन बाबा फतेह सिंह जी उन्हों का भी जन्म दिहाड़ा है जी। उन्हों का जन्म बिक्रमी समत जो असी पढ़ने खां 1755 बनता है। उन्हों की जन्म का जिक्र भी करिए, माता जीतो जी की कुख तो बाबा फतेह सिंह जी का जन्म होया है। माता जीतो जी जदों पौने 2 साल दे सन, बाबा फतेह सिंह जी उदों चलाना कर जांदे आ। माता गुजरी जी अपने छोटे पोते नूं बाबा जोरावर सिंह बाबा फतेह सिंह नूं पालदे आ, उह धर्म लई सिक्खी लई चानण मुनारा बंदे होए सरहंद दी धरती ते शहादत दा जाम पींदे आ, जिथे गुरद्वारा ज्योति स्वरूप है उथे उन्हां दा संस्कार कीता जांदा है। बाबा फतेह सिंह जी उन्हां दा जन्म दिहाड़ा, मैं ज्यादा डिटेल च क्योंकि समा हो चुका है ते समय दी पाबंदी विच रहना मेरे लिए जरूरी है। करो कृपा अज दे इस पवित्र हुक्म दे जो अंतले बचन ने ओ सरवण करो जी।
सब दुख भुख रोग गए हर सेवक के, सब जन के बंधन तोड़िए, हर कृपा ते हुआ हर भगत, हर भगत जना कै मोह डिठे, जगत तरिया सब लोड़िए।
वाहिगुरु जी का खालसा, वाहिगुरु जी की फतेह।